ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਾਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਾਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚ ਅੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਗਿਆਨ ਦੇ ਸਾਗਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਭਗਤ ਰਵਿਦਾਸ ਜੀ ਦੇ ਪਾਵਨ ਰਸਤਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਭਗਤ ਰਵਿਦਾਸ ਜੀ ਜਦੋਂ ਪ੍ਰਭੂ ਭਗਤੀ ਕਰਦੇ ਪ੍ਰਭੂ ਭਗਤੀ ਕਰਦਿਆਂ ਕਰਦਿਆਂ ਇੱਕ ਦਿਨ ਪਰਮੇਸ਼ਰ ਨੇ ਆ ਕੇ ਦਰਸ਼ਨ ਦਿੱਤੇ। ਵਿਦਵਾਨ ਕਹਿੰਦੇ ਨੇ ਪ੍ਰਭੂ ਜੀ ਬੋਲੇ ਨਾ, ਜਦੋਂ ਨਾ ਬੋਲੇ ਤੇ ਭਗਤ ਰਵਿਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਇਸ ਪਾਵਨ ਸ਼ਬਦ ਰਾਹੀਂ ਉਹਦੀਆਂ ਪੰਕਤੀਆਂ ਕਹਿਣ ਲੱਗੇ ਕਾਰਨ ਕਵਣ ਅਬੋਲ। ਹੇ ਪ੍ਰਭੂ ਜੀ ਕੀ ਕਾਰਨ ਹੈ ਤੁਸੀਂ ਅਬੋਲ ਹੋ, ਬੋਲਦੇ ਨਹੀਂ? ਮਹਾਰਾਜ ਜੇ ਆਪ ਜੀ ਦੇ ਦਰਸ਼ਨ ਦਿੱਤੇ ਨੇ ਤੇ ਫਿਰ ਕਿਰਪਾ ਕਰੋ ਮੇਰੇ ਨਾਲ ਬੋਲੋ। ਸੰਗਤ ਜੀ ਭਗਤ ਗੁਰਸਿੱਖ ਪ੍ਰਭੂ ਨਾਲ ਗੱਲਾਂ ਕਰਦੇ ਨੇ ਤੇ ਪ੍ਰਭੂ ਉਹਨਾਂ ਭਗਤਾਂ ਨਾਲ ਗੱਲਾਂ ਕਰਦਾ ਹੈ ਜਿਹੜੇ ਪ੍ਰਭੂ ਨਾਲ ਇੱਕ ਬਿੱਕ ਹੋ ਜਾਂਦੇ ਨੇ। ਭਗਤ ਜੀ ਨੂੰ ਵਿਦਵਾਨ ਕਹਿੰਦੇ ਨੇ ਤਿੰਨ ਵਾਰ ਦਰਸ਼ਨ ਹੋਏ। ਜਦੋਂ ਪਹਿਲੀ ਵਾਰ ਦਰਸ਼ਨ ਹੋਏ ਤਾਂ ਉਦੋਂ ਉਹਨਾਂ ਨੇ ਸ੍ਰੀ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕੀਤਾ, ਤੋਹਿ ਮੋਹਿ ਮੋਹਿ ਤੋਹਿ ਅੰਤਰ ਕੈਸਾ, ਮੇਰੇ ਤੇ ਤੇਰੇ ਵਿੱਚ, ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ? ਹੇ ਭਗਵਾਨ, ਹੇ ਪ੍ਰਭੂ, ਹੁਣ ਤਾਂ ਮੈਂ ਤੇਰੇ ਨਾਲ ਇੱਕ ਬਿੱਕ ਹੋ ਗਿਆ। ਔਰ ਜਦੋਂ ਦੂਜੀ ਵਾਰ ਸਾਕਸ਼ਾਤ ਦਰਸ਼ਨ ਹੋਏ ਤਾਂ ਰਾਗ ਸੋਰਠ ਵਿੱਚ ਆਪ ਜੀਆਂ ਨੇ ਪਾਵਨ ਸ਼ਬਦ ਉਚਾਰਨ ਕੀਤਾ। ਜਬ ਅਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਹ ਦੂਜੀ ਵਾਰ ਭਗਤ ਜੀ ਨੇ ਉਚਾਰਨ ਕੀਤਾ ਪ੍ਰਭੂ ਦੇ ਸਨਮੁਖ ਕਿ ਹੇ ਪ੍ਰਭੂ, ਜਦੋਂ ਮੇਰੇ ਵਿੱਚ ਹੰਗਤਾ ਮਮਤਾ ਸੀ ਨਾ, ਉਦੋਂ ਤੁਸੀਂ ਨਹੀਂ ਸੀ। ਹੁਣ ਮੇਰੇ ਅੰਦਰੋਂ ਹੰਗਤਾ ਮਮਤਾ ਨਿਗਰਤ ਹੋ ਗਈ ਹੈ, ਹੁਣ ਤੁਸੀਂ ਹੋ। ਔਰ ਤੀਜੀ ਵਾਰ ਜਦੋਂ ਸਾਕਸ਼ਾਤ ਦਰਸ਼ਨ ਹੋਏ ਮਾਤਾ ਭਗਤ ਜੀ ਦੇ ਇਹ ਪਾਵਨ ਸ਼ਬਦ ਅਰਾਵਤ ਲਾਸਰੀ ਵਿੱਚ ਉਚਾਰਨ ਕੀਤਾ ਹੈ। ਕਾਰਨ ਕਵਲ ਅਬੋਲ, ਕੀ ਕਾਰਨ ਹੈ ਮੇਰੇ ਨਾਲ ਰਿਸੋ ਨਾਰਾਜ਼ਗੀ ਹੈ, ਕਿਉਂ ਨਹੀਂ ਬੋਲਦੇ, ਚੁੱਪ ਕੇ ਕੀਤੇ ਹੋ। ਸੰਗਤ ਜੀ ਇਹ ਬੇਨਤੀ ਦੇ ਰੂਪ ਵਿੱਚ ਭਗਤ ਰਵਿਦਾਸ ਜੀ ਨੇ ਪਾਵਨ ਸ਼ਬਦ ਜਿਹੜਾ ਹੈ ਪ੍ਰਭੂ ਦੇ ਸਨਮੁਖ ਉਚਾਰਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ।
ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਤ, ਕਲਯੁਗੀ ਜੀਵਾਂ ਦੇ ਉਧਾਰਕ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਨ ਪਵਿੱਤਰ ਅਸਥਾਨ ਤੇ ਬਾੜੀ ਲਿਖਵਾ ਰਹੇ ਸਨ, ਭਾਈ ਗੁਰਦਾਸ ਜੀ ਬਾਣੀ ਲਿਖਦੇ ਸਨ, ਸਤਿਗੁਰਾਂ ਨੇ ਪਹਿਲਾਂ ਗੁਰੂ ਸਾਹਿਬਾਨ ਜੀ ਦੀ ਬਾਣੀ ਲਿਖਾਈ, ਫਿਰ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖੀ, ਫਿਰ ਭਗਤ ਰਾਮਦੇਵ ਜੀ ਦੀ ਬਾਣੀ ਅੰਕਿਤ ਕੀਤੀ, ਫਿਰ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਹੁਣ ਭਗਤ ਰਵਿਦਾਸ ਜੀ ਕੀ ਬਾਣੀ ਲਿਖੋ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਧਨਾਸਰੀ ਭਗਤਾਂ ਧਨਾਸਰੀ ਭਗਤ ਰਵਿਦਾਸ ਜੀ ਕੀ। ਸਤਿਗੁਰੂ ਜੀ ਕਿੱਡੇ ਪਿਆਰ ਨਾਲ ਕਹਿ ਰਹੇ ਨੇ ਭਾਈ ਗੁਰਦਾਸ ਜੀ ਨੂੰ, ਭਾਈ ਸਾਹਿਬ ਜੀ ਇਹ ਧਨਾਸਰੀ ਭਗਤ ਰਵਿਦਾਸ ਜੀ ਦੀ ਹੈ, ਰਾਗ ਧਨਾਸਰੀ ਹੈ। ਰਾਗ ਧਨਾਸਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਾਵਨ ਸ਼ਬਦ ਹਨ, ਗੁਰੂ ਅਮਰਦਾਸ ਜੀ ਦੇ ਸ਼ਬਦ ਹਨ, ਗੁਰੂ ਰਾਮਦਾਸ ਜੀ ਦੇ ਸ਼ਬਦ ਹਨ, ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਹਨ, ਤੇ ਫਿਰ ਅੱਗੇ ਭਗਤ ਬਾਣੀ ਆ ਜਾਂਦੀ ਹੈ। ਸੱਜੇ ਜੀ ਸਤਿਗੁਰੂ ਜੀ ਬੜੇ ਪਿਆਰ ਨਾਲ ਕਹਿੰਦੇ ਨੇ ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਅੰਦਰ ਇਹ ਬਾਣੀ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਭਗਤਾਂ ਨੂੰ ਕਿੰਨਾ ਸਤਿਕਾਰ ਦਿੰਦੇ ਨੇ, ਕਿਤੇ ਜੀਓ ਕਹਿ ਕੇ ਪੁਕਾਰਦੇ ਨੇ, ਕਿਤੇ ਜੀ ਕਹਿ ਕੇ ਪੁਕਾਰਦੇ ਨੇ। ਸੰਗਤ ਜੀ ਕਿੰਨਾ ਸਤਿਕਾਰ ਦਿੱਤਾ ਸਤਿਗੁਰੂ ਜੀ ਨੇ। ਇਹ ਬਾਣੀ ਰਾਗ ਧਨਾਸਰੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਹੈ, ਔਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 694 ਤੇ ਸੁਭਾਏ ਮਾਣ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਉਤਪਤੀ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਦੀ ਲੈਤਾ ਕਰਨ ਵਾਲਾ ਉਹ ਇੱਕ ਹੈ। ਪਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ। ਪ੍ਰਸਾਦ ਅਰਥ ਕਿਰਪਾ ਸਤਿਗੁਰੂ ਦੀ ਕਿਰਪਾ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਭਗਤ ਜੀ ਕਹਿੰਦੇ ਨੇ ਹੇ ਪ੍ਰਭੂ ਕਿਉਂ ਨੀ ਬੋਲਦੇ, ਕੋਈ ਨਾਰਾਜ਼ਗੀ ਹੈ? ਮਹਾਰਾਜ ਵੇਖੋ, ਹਮ ਸਰ ਦੀਨ ਮੇਰੇ ਸਦਰਚ ਮੇਰੇ ਵਰਗਾ ਕੋਈ ਗਰੀਬ ਨਹੀਂ, ਤੁਸੀਂ ਗਰੀਬ ਕਰਕੇ ਨਹੀਂ ਬੋਲਦੇ। ਫਿਰ ਕਹਿੰਦੇ ਨੇ ਦਿਆਲ ਨਾ ਤੁਮ ਸਰ। ਮਹਾਰਾਜ ਤੁਹਾਡੇ ਸਦਰਚ ਕੋਈ ਦਿਆਲੂ ਨਹੀਂ, ਆਪ ਤੇ ਗਰੀਬਾਂ ਨੂੰ ਪਹਿਲਾਂ ਭੱਜ ਭੱਜ ਕੇ ਮਿਲਦੇ ਹੋ। ਮਹਾਰਾਜ ਮੈਂ ਤਾਂ ਗਰੀਬ ਹਾਂ, ਮੇਰੇ ਵਰਗਾ ਗਰੀਬ ਹੋਰ ਕੌਣ ਹੋ ਸਕਦਾ ਹੈ? ਆਪ ਜੀ ਵਰਗਾ, ਆਪ ਜੀ ਦੇ ਸਦਰਚ, ਆਪ ਜੀ ਦੇ ਤੁਲ ਹੋਰ ਕੋਈ ਦਇਆ ਦਾ ਘਰ ਨਹੀਂ। ਆਪ ਦਇਆ ਆਲ, ਆਲ ਕਹਿੰਦੇ ਨੇ ਘਰ ਨੂੰ, ਦਇਆ ਦੇ ਘਰ ਹੋ। ਮਹਾਰਾਜ ਆਪ ਮੇਰੇ ਤੇ ਕਿਰਪਾ ਕਰੋ।
ਅਬ ਪਤਿਆਰ ਕਿਆ ਕੀਜੈ।
ਅਬ ਦਾ ਅਰਥ ਹੈ ਹੁਣ। ਮਹਾਰਾਜ ਹੁਣ ਮੇਰਾ ਕੀ ਪਤਿਆਵਾ ਲੈ ਰਹੇ ਹੋ, ਮੇਰਾ ਕੀ ਪਤਿਆਰ ਕਰ ਰਹੇ ਹੋ? ਮੇਰਾ ਇਮਤਿਆਰ ਨਾ ਲਵੋ, ਮੈਂ ਤਾਂ ਗਰੀਬ ਹਾਂ। ਆਪ ਜੀ ਦੀ ਬੰਦਗੀ ਅੰਦਰ ਸਿਮਰਨ ਭਜਨ ਵਿੱਚ ਜੁੜਿਆ ਹੋਇਆ ਹਾਂ, ਤੇ ਕਿਰਪਾ ਕਰੋ ਆਪਣੇ ਰਸਨਾ ਤੋਂ ਆਪਣੇ ਬੋਲ ਸੁਣਾਓ। ਸਤਿਗੁਰੂ ਦੇ ਅਣ ਪਿਆਰੇ ਭਗਤ ਭਗਤ ਰਵਿਦਾਸ ਜੀ ਕਹਿੰਦੇ, ਮਹਾਰਾਜ ਮੇਰੇ ਸਦਰ ਚ ਕੋਈ ਗਰੀਬ ਨਹੀਂ, ਆਪ ਜੀ ਦੇ ਸਦਰ ਚ ਕੋਈ ਦਿਆਲੂ ਨਹੀਂ, ਹੁਣ ਮੇਰਾ ਪਤਿਆਵਾ ਨਾ ਲੈਣਾ ਕਰੋ। ਮਹਾਰਾਜ ਮੇਰਾ ਟੈਸਟ ਨਾ ਲਵੋ, ਮੈਨੂੰ ਇਹ ਧਿਆਨ ਵਿੱਚ ਨਾ ਪਾਵੋ। ਹਮ ਭੀਕਕ ਭੀਕ ਆਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੂੰ ਸਾਡਾ ਮਾਲਕ ਹੈ। ਹੋ ਦਇਆਲ ਦਰਸ਼ਨ ਦੇ ਆਪਣਾ, ਆਪ ਕਿਰਪਾ ਕਰਕੇ ਆਪਣੇ ਦਰਸ਼ਨ ਦੀਦਾਰ ਬਖਸ਼ੋ। ਤੇ ਭਗਤ ਜੀ ਕਹਿੰਦੇ, ਮਹਾਰਾਜ ਹੁਣ ਪਤਿਆਵਾ ਕਾਹਦਾ ਲੈ ਰਹੇ ਹੋ? ਆਪ ਜੀ ਬੋਲ ਕਿਉਂ ਹੋ, ਚੁੱਪ ਕਿਉਂ ਹੋ? ਮਹਾਰਾਜ ਕਿਰਪਾ ਕਰਕੇ ਬੋਲੋ ਮੇਰੇ ਨਾਲ।
ਬਚਨੀ ਤੋਰ ਮੋਰ ਮਨ ਮਨ।
ਹੇ ਪ੍ਰਭੂ ਪਰਮੇਸ਼ਰ ਜੀ, ਬਚਨੀ ਤੋਰ, ਤੋਰ ਤੋਂ ਭਾਵ ਤੇਰੇ, ਬਚਨੀ ਤੋਂ ਭਾਵ ਬਚਨ, ਤੇਰੇ ਬਚਨਾਂ ਤੇ ਮੋਰ ਮਨ ਮਾਨੇ, ਮੇਰਾ ਮਨ ਮੰਨ ਗਿਆ ਹੈ, ਭਤੀਜ ਗਿਆ ਹੈ, ਹੁਣ ਤਾਂ ਬੋਲੋ। ਮਹਾਰਾਜ ਮੈਂ ਤੁਹਾਨੂੰ ਛੱਡ ਕੇ ਕਦੇ ਜਾ ਨਹੀਂ ਸਕਦਾ, ਹੁਣ ਤੇ ਮੇਰੇ ਤੇ ਕਿਰਪਾ ਕਰੋ। ਭਗਤ ਜੀ ਤਰਲਾ ਕਰਦੇ ਨੇ, ਮਹਾਰਾਜ ਤੁਹਾਡੇ ਬਚਨਾਂ ਦੇ ਉੱਤੇ ਮੇਰਾ ਮਨ ਭਤੀਜ ਗਿਆ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਭਗਤ ਜੀ ਕਹਿੰਦੇ, ਅਸਾਂ ਹੁਣ ਵਾਹਿਗੁਰੂ ਨੂੰ ਜਾਣ ਲਿਆ ਹੈ, ਜਾਣ ਕੇ ਤੇ ਸਾਡਾ ਮਨ ਜਿਹੜਾ ਨਾ ਉਸ ਵਾਹਿਗੁਰੂ ਤੇ ਭਤੀਜ ਗਿਆ ਹੈ। ਪੁੱਛਿਆ ਜੀ, ਤੁਹਾਡਾ ਮਨ ਤਾਂ ਭਤੀਜ ਗਿਆ ਹੈ, ਲੋਕਾਂ ਦਾ ਮਨ ਕਿਉਂ ਨੀ ਭਤੀਜਦਾ? ਤੇ ਭਗਤ ਜੀ ਕਹਿਣ ਲੱਗੇ, ਨਾ ਭਤੀਜੇ ਤਾਂ ਉਹ ਕਿਆ ਕੀਜੇ। ਜੇ ਕਿਸੇ ਦਾ ਮਨ ਨਹੀਂ ਬਣਦਾ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ? ਸਾਡਾ ਮਨ ਬਣ ਗਿਆ ਹੈ, ਅਸੀਂ ਹੁਣ ਆਪਣੇ ਪ੍ਰਭੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਵਾਂਗੇ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਮੇਰਾ ਮਨ ਤੁਹਾਡੇ ਮਿੱਠੇ ਅੰਮ੍ਰਿਤ ਵਰਗੇ ਬਚਨਾਂ ਦੇ ਉੱਤੇ ਮੰਨ ਗਿਆ ਹੈ।
ਜਨ ਕੋ ਪੂਰਨ ਦੀਜੈ,
ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਤੁਹਾਡਾ ਸੇਵਕ ਹਾਂ ਤੇ ਆਪਣੇ ਸੇਵਕ ਨੂੰ ਪੂਰਨਤਾਈ ਦਿਓ। ਸੰਗਤ ਜੀ, ਜਿੰਨਾ ਚਿਰ ਜੀਵ ਦਾ ਈਸ਼ ਨਾਲ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਇਹ ਜੀਵ ਪੂਰਾ ਨਹੀਂ ਹੁੰਦਾ। ਦੁਨੀਆਂ ਦੇ ਅੰਦਰ ਬਹੁਤ ਸਾਰੇ ਜੀਵ ਆਉਂਦੇ ਨੇ, ਅਧੂਰੇ ਆਉਂਦੇ ਨੇ, ਅਧੂਰੇ ਚਲੇ ਜਾਂਦੇ ਨੇ। ਕੋਈ ਕੋਈ ਮਾਤ ਲੋਕ ਵਿੱਚ ਆ ਕਰਕੇ ਪ੍ਰਭੂ ਦੀ ਭਗਤੀ ਕਰਕੇ ਪੂਰਾ ਹੋ ਕੇ ਜਾਂਦਾ ਹੈ, ਸਾਰੇ ਨਹੀਂ। ਕਹਿਣ ਨੂੰ ਤੇ ਭਾਵੇਂ ਆਪਾਂ ਸ਼ਬਦ ਵਰਤਦੇ ਹਾਂ ਵੀ ਫਲਾੜਾ ਪੂਰਾ ਹੋ ਗਿਆ ਹੈ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਦੀ ਪਰਵਾਨਾ, ਉਹਨਾਂ ਨੇ ਇੱਕ ਪੁਸਤਕ ਦੇ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਵੀ ਜੇ ਜਾਣ ਵਾਲੇ ਨੂੰ ਪੁੱਛੀਏ ਵੀ ਤੂੰ ਪੂਰਾ ਹੋ ਕੇ ਗਿਆ ਹੈ ਤੇ ਉਹ ਕਹੇਗਾ ਨਹੀਂ ਨਹੀਂ ਭਾਈ, ਮੈਂ ਤਾਂ ਅਜੇ ਪੂਰੇ ਪਾਸੇ ਪੈਰ ਵੀ ਨਹੀਂ ਰੱਖਿਆ, ਮੈਂ ਤਾਂ ਅਧੂਰਾ ਹੀ ਜਾ ਰਿਹਾ। ਭਗਤ ਜੀ ਕਹਿੰਦੇ ਵਾਹਿਗੁਰੂ ਕਿਰਪਾ ਕਰੋ, ਮੈਨੂੰ ਪੂਰਨਤਾਈ ਬਖਸ਼ੋ, ਮੈਨੂੰ ਪੂਰਾ ਕਰੋ। ਮਹਾਰਾਜ ਮੈਨੂੰ ਪੂਰਨ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰੋ।
ਹਉਂ ਬਲ ਬਲ ਜਾਉ ਰਮਈਆ ਕਾਰਨੇ,
ਹੇ ਰਮੇ ਹੋਏ ਮਾਲਕ ਵਾਹਿਗੁਰੂ ਜੀ, ਮੈਂ ਆਪ ਜੀ ਦੀ ਪ੍ਰਾਪਤੀ ਵਾਸਤੇ, ਕਾਰਨੇ ਦਾ ਅਰਥ ਹੈ ਵਾਸਤੇ, ਮੈਂ ਆਪ ਜੀ ਦੀ ਪ੍ਰਾਪਤੀ ਵਾਸਤੇ ਆਪ ਜੀ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦਾ।
ਕਾਰਨ ਕਵਨ ਅਬੋਲ,
ਮਹਾਰਾਜ ਕੀ ਕਾਰਨ ਹੈ, ਮੇਰੇ ਤੋਂ ਕੀ ਗੁਸਤਾ ਕੀ ਹੋ ਗਈ ਹੈ, ਕਿਉਂ ਨਹੀਂ ਬੋਲਦੇ? ਸੰਗਤ ਜੀ, ਜਦੋਂ ਖਡੂਰ ਦੇ ਲੋਕਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜਾਂ ਤਾਂ ਮੀਂਹ ਪਵਾਓ ਤੇ ਜਾਂ ਫਿਰ ਸਾਡਾ ਪਿੰਡ ਛੱਡ ਕੇ ਚਲੇ ਜਾਓ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ, ਮੀਂਹ ਪਾਉਣਾ ਜਾਂ ਨਾ ਪਾਉਣਾ ਉਹਦੀ ਰਜ਼ਾ ਹੈ, ਅਸੀਂ ਉਹਦੀ ਰਜ਼ਾ ਵਿੱਚ ਖਿਆਲਤ ਨਹੀਂ ਪਾਉਣੀ, ਅਸੀਂ ਤੁਹਾਡਾ ਪਿੰਡ ਛੱਡ ਕੇ ਤੁਰ ਜਾਂਦੇ ਹਾਂ। ਸਤਿਗੁਰੂ ਅੰਗਦ ਦੇਵ ਜੀ ਖਡੂਰ ਛੱਡ ਕੇ ਚਲੇ ਗਏ। ਜਦੋਂ ਗੁਰੂ ਅਮਰਦਾਸ ਜੀ ਬਾਸਰ ਕੇ ਡੰਗਰ ਤੋਂ ਗਏ, ਸਤਿਗੁਰਾਂ ਦੇ ਦਰਸ਼ਨ ਨਾ ਹੋਏ, ਪੁੱਛਿਆ ਭਾਈ ਗੁਰੂ ਸਾਹਿਬ ਜੀ ਕਿੱਥੇ ਨੇ, ਤੇ ਕਹਿਣ ਲੱਗੇ ਜੀ ਗੁਰੂ ਸਾਹਿਬ ਜੀ ਨੂੰ ਪਿੰਡ ਦੇ ਲੋਕਾਂ ਨੇ ਕਹਿ ਦਿੱਤਾ ਵੀ ਤੁਸੀਂ ਚਲੇ ਜਾਓ। ਤਾਬਾ ਕਹਿੰਦਾ ਵੀ ਗੁਰੂ ਅੰਗਦ ਦੇਵ ਜੀ ਚਲੇ ਜਾਣ ਤੇ ਮੈਂ ਮੀਂਹ ਪਵਾ ਦਿਆਂਗਾ। ਸਤਿਗੁਰੂ ਚਲੇ ਗਏ ਨੇ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਤਾਂ ਫਿਰ ਇਹਨੇ ਮੀਂਹ ਪਵਾ ਤਾ। ਕਹਿਣ ਲੱਗੇ ਜੀ ਨਹੀਂ, ਉਹ ਬੜਾ ਜ਼ੋਰ ਲਾ ਰਿਹਾ, ਬੱਦਲ ਵੀ ਨਹੀਂ ਹੋਏ। ਸਤਿਗੁਰੂ ਜੀ ਕਹਿਣ ਲੱਗੇ ਫਿਰ ਮੈਂ ਤੁਹਾਨੂੰ ਯੁਗਤੀ ਦੱਸਦਾ ਹਾਂ, ਮੇਰੀ ਯੁਗਤੀ ਵਰਤਿਓ ਤੇ ਜਿੱਥੇ ਤੁਸੀਂ ਮੀਂਹ ਪਵਾਉਣਾ ਚਾਹੋਗੇ ਨਾ ਪੈ ਜਾਵੇਗਾ। ਲੋਕ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਵੀ ਮਹਾਰਾਜ ਛੇਤੀ ਕਰੋ, ਔਰ ਬੜੀ ਲੱਗੀ ਸੀ। ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਤਪੇ ਦੀਆਂ ਲੱਤਾਂ ਨੂੰ ਪਾ ਲਓ ਰੱਸਾ ਤੇ ਜਿੱਧਰ ਖਿੱਚ ਕੇ ਲੈ ਜਾਓਗੇ ਨਾ ਉੱਥੇ ਮੀਂਹ ਪੈ ਜਾਵੇਗਾ। ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਲੋਕਾਂ ਦੇ ਤਪੇ ਦੀਆਂ ਲੱਤਾਂ ਨੂੰ ਪਾ ਲਿਆ ਰੱਸਾ ਤੇ ਸੰਗਤ ਜੀ ਜਿਹੜੀ ਪੈਲੀ ਵਿੱਚ ਖਿੱਚ ਕੇ ਖੜਨ ਉੱਥੇ ਹੀ ਮੀਂਹ ਮੋਹਰੇ ਧਾਰ ਪੈ ਜਾਵੇ। ਹੁਣ ਜਦੋਂ ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਛਾਪੜੀ ਸਾਹਿਬ ਨੇ ਤੇ ਆਪ ਜੀ ਇੱਥੇ ਆਏ, ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਲੱਗੇ ਤੇ ਹਜ਼ੂਰ ਨੇ ਪਿੱਟ ਕਰ ਲਈ। ਜਦ ਫਿਰ ਅੱਗੇ ਹੋ ਕੇ ਦਰਸ਼ਨ ਕਰਨ ਲੱਗੇ ਸਤਿਗੁਰਾਂ ਨੇ ਉਧਰਲੇ ਪਾਸੇ ਪਿੱਟ ਕਰ ਲਈ, ਫਿਰ ਮੱਥਾ ਚੜਕਿਆ ਵੀ ਮੇਰੇ ਤੋਂ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ। ਫਿਰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਅਸੀਂ ਅਲਪੱਗ ਜੀਵ ਹਾਂ, ਆਪ ਸਮਰੱਥ ਹੋ, ਜੇ ਗਲਤੀ ਹੋ ਗਈ ਤਾਂ ਹੁਣ ਕਿਵੇਂ ਕਰ ਦਿਓ। ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁਰਖਾ ਭਾਈ ਤੂੰ ਤਪੇ ਦੀਆਂ ਲੱਤਾਂ ਨੂੰ ਰੱਸਾ ਪਵਾ ਕੇ ਮੀਂਹ ਪਵਾ ਆਇਆ, ਅਸੀਂ ਨੀ ਮੀਂਹ ਪਵਾ ਸਕਦੇ, ਅਸੀਂ ਵੀ ਪਵਾ ਸਕਦੇ ਸਾਂ, ਪਰ ਪ੍ਰਭੂ ਦੀ ਰਜ਼ਾ ਵਿੱਚ, ਪ੍ਰਭੂ ਦੀ ਅਮਾਨਤ ਵਿੱਚ ਅਣਤ ਨਹੀਂ ਪਾਉਣੀ ਚਾਹੀਦੀ। ਸੰਗਤ ਜੀ, ਭਗਤ ਜੀ ਕਹਿੰਦੇ ਨੇ ਕਾਰਨ ਕਵਣ ਅਬੋਲ, ਮਹਾਰਾਜ ਮੇਰੇ ਤੋਂ ਕੀ ਗੁਸਤਾਖੀ ਹੋ ਗਈ ਹੈ, ਮੇਰੇ ਤੋਂ ਕੀ ਗਲਤੀ ਹੋ ਗਈ ਹੈ, ਆਪ ਕਿਉਂ ਨਹੀਂ ਬੋਲਦੇ, ਮਹਾਰਾਜ ਆਪ ਚੁੱਪ ਕਿਉਂ ਹੋ, ਕਿਰਪਾ ਕਰੋ ਹੇ ਪ੍ਰਭੂ ਜੀ ਮੇਰੇ ਨਾਲ ਬੋਲਣਾ ਕਰੋ।
ਰਹਾਉ
ਰਾਮ ਦੇ ਕੇ ਹਜ਼ੂਰ ਪਰਵਾਉਂਦੇ ਹਨ,
ਬਹੁਤ ਜਨਮ ਵਿਛੜੇ ਥੇ ਮਾਧੋ,
ਹੇ ਮਾਇਆ ਦੇ ਪਤੀ ਪਰਮਾਤਮਾ, ਸਾਨੂੰ ਬਹੁਤ ਸਮਾਂ ਹੋ ਗਿਆ ਹੈ ਆਪ ਜੀ ਤੋਂ ਵਿਛੜਿਆ ਨੂੰ, ਠੇਦਾਰ ਤੋਂ ਆਪ ਜੀ ਤੋਂ ਵਿਛੜਿਆ ਨੂੰ ਕਾਫੀ ਸਮਾਂ ਹੋ ਗਿਆ, ਦਰਸ਼ਨ ਨਹੀਂ ਹੋਏ ਤੇ ਜੇ ਆਪ ਜੀ ਨੇ ਦਰਸ਼ਨ ਦਿੱਤੇ ਨੇ ਤੇ ਆਪ ਚੁੱਪ ਕਰਕੇ ਖਲੋਤੇ ਹੋ, ਕੋਈ ਬੋਲੋ, ਮਹਾਰਾਜ ਮੇਰੇ ਕਾਲਜੇ ਦੀ ਠੰਡ ਪਵੇ ਜਦੋਂ ਆਪ ਜੀ ਬੋਲੋਗੇ ਤਾਂ। ਹੁਣ ਜਿੰਨਾ ਚਿਰ ਬੋਲਦੇ ਨੇ ਉਹਨਾਂ ਚਿਰ ਮਨ ਜਿਹੜਾ ਉਹ ਭੜਕਦਾ ਵੀ ਪਤਾ ਨੀ ਕੀ ਕਾਰਨ ਹੈ, ਕਿਉਂ ਨੀ ਬੋਲਦੇ। ਤੇ ਭਗਤ ਜੀ ਕਹਿੰਦੇ ਨੇ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਮਾਇਆ ਦੇ ਪਤੀ ਮਾਲਕ ਜੀ ਬਹੁਤ ਜਨਮਾਂ ਤੋਂ ਵਿਛੜੇ ਹੋਏ ਹਾਂ,
ਇਹੋ ਜਨਮ ਤੁਮਾਰੇ ਲਿਖੇ,
ਹੁਣ ਕਿਰਪਾ ਕਰਕੇ ਇੱਕ ਵਾਰ ਆਪਣੇ ਬਚਨ ਸੁਣਾ ਦਿਓ ਤੇ ਇਹ ਜਿਹੜਾ ਜਨਮ ਹੈ ਨਾ ਆਪ ਜੀ ਨੇ ਦਿੱਤਾ ਇਹ ਮਹਾਰਾਜ ਤੁਹਾਡੇ ਲੇਕੇ ਲੱਗ ਜਾਵੇ, ਇਹ ਪ੍ਰਵਾਨ ਹੋ ਜਾਵੇ, ਇਹ ਮੇਰੇ ਤੇ ਕਿਰਪਾ ਕਰ ਦਿਓ। ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਮਾਧੋ ਸ਼ਬਦ ਜਿਹੜਾ ਹੈ ਬਹੁਤ ਵਾਰ ਵਰਤਿਆ ਹੈ, ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਹੈ, ਮਾਧੋ ਦਾਰਨ ਦੁੱਖ ਸਹਿਓ ਨਾ ਜਾਏ। ਮਹਾਰਾਜ ਜੀ ਜਿਹੜਾ ਭਿਆਨਕ ਦੁੱਖ ਹੈ ਨਾ ਕੋਰੋਨਾ ਵਾਇਰਸ ਦਾ, ਇਹ ਸਹਾਰਿਆ ਨਹੀਂ ਜਾਂਦਾ, ਦੁਨੀਆ ਤਰਾਹ ਤਰਾਹ ਕਰ ਰਹੀ ਹੈ, ਕਿਰਪਾ ਕਰੋ, ਖਰੈਤ ਕਰੋ ਮਹਾਰਾਜ, ਜਗਤ ਜਲੰਧਰ ਨੂੰ ਰੱਖੋ, ਠੰਡ ਵਰਤਾਓ। ਇਹ ਜਿਹੜਾ ਇਹ ਮਾਇਆ ਦੇ ਪਤੀ ਪਰਮਾਤਮਾ ਜੀ ਇਹ ਜਿਹੜਾ ਭਿਆਨਕ ਦੁੱਖ ਹੈ ਨਾ ਇਹ ਸਹਾਰਿਆ ਨਹੀਂ ਜਾਂਦਾ। ਭਾਵੇਂ ਹਜ਼ੂਰ ਨੇ ਜ਼ਿਕਰ ਕੀਤਾ ਜੋ ਜੋ ਦੀਸਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਗਤ ਜੀ ਜੋ ਵੀ ਦਿਸਦਾ ਨਾ ਸਾਰੇ ਰੋਗੀ ਨੇ, ਕਿਸੇ ਨੂੰ ਕੰਨਾਂ ਦਾ ਰੋਗ ਹੈ, ਕਿਸੇ ਨੂੰ ਅੱਖਾਂ ਦਾ ਰੋਗ ਹੈ, ਕਿਸੇ ਨੂੰ ਨਾਸਕਾਂ ਦਾ ਰੋਗ ਹੈ, ਕਿਸੇ ਨੂੰ ਜ਼ਬਾਨ ਦਾ ਰੋਗ ਹੈ, ਔਰ ਕਈ ਪ੍ਰਕਾਰ ਦੇ ਰੋਗ ਵਿਦਵਾਨਾਂ ਨੇ ਮੰਨੇ ਨੇ। ਪਰ ਜਿਹੜਾ ਭਿਆਨਕ ਦੁੱਖ ਹੁੰਦਾ ਹੈ ਨਾ, ਜਿਹਨੂੰ ਵੇਖ ਕੇ ਦੁਨੀਆ ਹੀ ਕੰਬ ਉੱਠੇ, ਉਹ ਸਹਾਰਿਆ ਨਹੀਂ ਜਾਂਦਾ ਤੇ ਫਿਰ ਕੀ ਕਰਨਾ? ਮਾਧੋ ਦਾਰਨ ਦੁੱਖ ਸਹਿਣ ਜਾਏ, ਬੇਨਤੀ ਕਰਨੀ ਹੈ ਮਹਾਰਾਜ ਇਹ ਜਿਹੜਾ ਸਹਾਰਿਆ ਨਹੀਂ ਜਾਂਦਾ ਭਿਆਨਕ ਦੁੱਖ ਜਿਹੜਾ ਨਾ, ਹੁਣ ਕਿਰਪਾ ਕਰਿਓ ਇਹਦੀ ਨਿਵਰਤੀ ਕਰ ਦਿਓ। ਜਦੋਂ ਕਹਿੰਦੇ ਅਰਨਾਕਸ਼ ਭਗਤ ਪ੍ਰਹਿਲਾਦ ਜੀ ਨੂੰ ਦੁੱਖ ਦਿੰਦਾ ਤੇ ਭਗਤ ਜੀ ਜਰੀ ਜਾਂਦੇ ਨੇ, ਆਖਰ ਹੁਣ ਕਿੰਨਾ ਵਿੱਚ ਜਰਦੇ? ਜਦੋਂ ਦੁੱਖਾਂ ਦਾ ਅੰਤ ਹੋ ਗਿਆ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਭਗਵਾਨ ਹੁਣ ਕਿਰਪਾ ਕਰਕੇ ਮੇਰੀ ਰੱਖਿਆ ਕਰੋ, ਤੇ ਕਹਿੰਦੇ ਵਿਸ਼ਨੂੰ ਜੀ ਨੇ ਨਰਸਿੰਘ ਦਾ ਅਵਤਾਰ ਧਾਰਿਆ, ਅੱਧਾ ਬੰਦੇ ਦਾ ਸਰੀਰ ਤੇ ਅੱਧਾ ਸ਼ੇਰ ਦਾ ਸਰੀਰ, ਬੜਾ ਭਿਆਨਕ ਡਰਾਉਣਾ ਰੂਪ ਸੀ ਸੰਗਤ ਜੀ, ਜਿਹਨੂੰ ਵੇਖ ਕੇ ਦੇਵਤੇ ਵੀ ਤਰਾਹ ਤਰਾਹ ਕਰ ਉੱਠੇ, ਡਰ ਗਏ। ਹੁਣ ਦੇਵਤਿਆਂ ਨੇ ਮੀਟਿੰਗ ਕੀਤੀ, ਕਹਿਣ ਲੱਗੇ ਵੀ ਆਪਾਂ ਚੱਲੀਏ ਮਾਤਾ ਜੀ ਦੇ ਕੋਲ। ਬੰਦਾ ਜਦੋਂ ਬਹੁਤੇ ਗੁੱਸੇ ਚ ਆਇਆ ਹੋਵੇ ਨਾ ਤੇ ਉਹਦੀ ਘਰ ਦੀ ਉਹਨੂੰ ਮਨਾਵੇ ਤੇ ਮੰਨ ਹੀ ਜਾਂਦਾ ਹੈ, ਤੇ ਹੁਣ ਆਪਾਂ ਚੱਲੀਏ ਲਕਸ਼ਮੀ ਦੇ ਕੋਲ, ਉਹਨੂੰ ਜਾ ਕੇ ਬੇਨਤੀ ਕਰੀਏ ਵੀ ਲਕਸ਼ਮੀ ਮਾਤਾ ਆਪਣੇ ਘਰ ਵਾਲੇ ਦਾ ਜਿਹੜਾ ਇਹ ਭਿਆਨਕ ਰੂਪ ਹੈ ਨਾ ਇਹਦੀ ਨਿਵਰਤੀ ਕਰਾ। ਹੁਣ ਦੇਵਤੇ ਮੀਟਿੰਗ ਕਰਕੇ ਤੇ ਲਕਸ਼ਮੀ ਕੋਲ ਚਲੇ ਗਏ, ਜਾ ਕਰਕੇ ਕਹਿਣ ਲੱਗੇ, ਨਮਸਕਾਰ ਕੀਤੀ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਦੇਵ ਕੁਲੀ ਲਕਮੀ ਤੋਂ ਕਰੇ ਜੈਕਾਰ। ਲਕਸ਼ਮੀ ਨੂੰ ਜਾ ਕੇ ਮੱਥਾ ਟੇਕਿਆ, ਫਿਰ ਕਹਿਣ ਲੱਗੇ ਮਾਤਾ ਨਰਸਿੰਘ ਕਾ ਰੂਪ ਨਿਵਾਰ। ਮਾਤਾ ਜੀ ਵਿਸ਼ਨੂੰ ਤੁਹਾਡਾ ਪਤੀ ਹੈ, ਤੁਹਾਡੇ ਆਕੇ ਲੱਗਦਾ ਹੈ, ਤੇ ਆਪ ਕਿਰਪਾ ਕਰੋ ਹੁਣ ਵਿਸ਼ਨੂੰ ਨੂੰ ਕਹੋ ਵੀ ਆ ਜਿਹੜਾ ਨਰਸਿੰਘ ਦਾ ਰੂਪ ਧਾਰਨ ਕੀਤਾ ਹੈ ਭਿਆਨਕ, ਇਹਦੀ ਨਿਵਰਤੀ ਕਰ ਲਵੇ। ਹੁਣ ਬੰਦਾ ਜਦੋਂ ਬਹੁਤਾ ਗੁੱਸੇ ਚ ਆਇਆ ਹੋਵੇ ਤੇ ਕਈ ਵਾਰ ਘਰ ਦੀ ਵੀ ਲਾਗੇ ਨਹੀਂ ਲੱਗਦੀ, ਉਹ ਕਹਿੰਦੀ ਆਪੇ ਖਸਮਾਂ ਨੂੰ ਖਾ ਆਪੇ ਚੁੱਪ ਕਰ ਜਾਏਗਾ। ਹੁਣ ਲਕਸ਼ਮੀ ਕਹਿਣ ਲੱਗੀ ਭਰਾਓ ਗੱਲ ਹੈ ਵੀ ਮੈਨੂੰ ਆਪ ਨੂੰ ਵੀ ਡਰ ਲੱਗਦਾ ਹੈ। ਦੇਵਤਿਆਂ ਨੇ ਪੁੱਛਿਆ ਫਿਰ ਮਾਤਾ ਜੀ ਕੀ ਕਰੀਏ? ਕਹਿਣ ਲੱਗੀ ਜਿਹਦੀ ਰੱਖਿਆ ਵਾਸਤੇ ਇਹ ਭਿਆਨਕ ਰੂਪ ਧਾਰਨ ਕੀਤਾ ਹੈ ਨਾ, ਹੁਣ ਉਹਦੇ ਕੋਲ ਜਾਓ, ਉਹਨੂੰ ਜਾ ਕੇ ਬੇਨਤੀ ਕਰੋ ਤੇ ਭਗਤ ਜੀ ਉਹਦੀ ਕਿਰਪਾ ਕਰੋ ਤੇ ਤੁਸੀਂ ਨਰਸਿੰਘ ਦੇ ਚਰਨੀ ਲੱਗੋ ਤੇ ਬੇਨਤੀ ਕਰੋ ਇਹ ਜਿਹੜਾ ਰੂਪ ਹੈ ਨਾ ਇਹਨੂੰ ਨਿਵਰਤ ਕਰ ਲਓ। ਲਕਸ਼ਮੀ ਦੀ ਸਲਾਹ ਲੈ ਕੇ ਦੇਵਤਿਆਂ ਨੇ ਭਗਤ ਪ੍ਰਹਿਲਾਦ ਜੀ ਦੇ ਕੋਲ ਆਉਣਾ ਕੀਤਾ, ਭਗਤ ਪ੍ਰਹਿਲਾਦ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਤੇ ਆਖਿਆ ਭਗਤ ਜੀ ਆਪ ਕਿਰਪਾ ਕਰੋ ਤੇ ਨਰਸਿੰਘ ਦਾ ਜਿਹੜਾ ਭਿਆਨਕ ਰੂਪ ਹੈ ਨਾ ਇਹਦੀ ਨਿਵਰਤੀ ਕਰਵਾ ਦਿਓ। ਸਤਿਗੁਰੂ ਜੀ ਕਹਿੰਦੇ ਪ੍ਰਹਿਲਾਦ ਜਨ ਚਰਨੀ ਲਾਗਾ ਆਏ। ਪ੍ਰਹਿਲਾਦ ਕਹਿਣ ਲੱਗਾ ਠੀਕ ਹੈ। ਭਗਤ ਪ੍ਰਹਿਲਾਦ ਜੀ ਗਏ, ਜਾ ਕਰਕੇ ਨਰਸਿੰਘ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਹਿਣ ਲੱਗੇ ਭਗਵਾਨ ਨੇਤਰਾ ਕਰੋ, ਇਹ ਆਪਣਾ ਰੂਪ ਨਿਵਰਤ ਕਰ ਲਓ, ਆਪ ਪਹਿਲੇ ਰੂਪ ਚ ਆ ਜਾਵੋ। संजय जी, कई बार परमेश्वर अपने भगतां दे दुख नूं ना सहारदा होया इहो जे दैत पिछे ला दिंदा है जिहड़े मुड़के लत्तदे नहीं, ते फिर तां बेनती करनी बनदी है ना जी, बाद आओ धारण दुख सहयो ना जाए। ये परमात्मा जी ये भयानक दुख जेड़ा ना ये साढ़े तो सहारिया नहीं जाता, आप कृपा करो हुण ये जेड़ा भयानक दुख है ना जी इहदी निवृत्ति कर दिओ। महाराज बहुत जन्मां तो विछड़े सां ते कृपा करो हुण बोलो अपने मुबारक बचन सुनाओ, आप जी दे बचन सुनिए ते साडा ये जेड़ा जन्म है ना प्रवान हो जावे तुहाडे लेखे लग जावे।
कहे रविदास आस लग जीवो,
भगत जी कहंदे ने कह दर्त कहंदे रविदास भगत जी कहंदे ने कि हे प्रभु मैं आस विच लग के जीउंदा। संजय जी आसा जेड़ी है ना एक लम्मी उड़ीक नूं वी कहिंदे ने, जिवें बाबा फरीद जी ने जिक्र कीता ना, उह कहिंदे ने ए दोए नैना बत चोहो फिर देखण की आस। जो कावां ने शरीर ढंडोलिया ना, कावां ने मास खाधा, ਤੇ ਬਾਬਾ ਫਰੀਦ ਜੀ ਕਹਿਣ ਲੱਗੇ ਆ ਕਾਮੋ ਮੇਰੀਆਂ ਅੱਖਾਂ ਨੂੰ ਕੁਝ ਰੱਖਿਓ ਜੇ ਮੈਨੂੰ ਅਜੇ ਵੀ ਪਿਆਰੇ ਦੇ ਦਰਸ਼ਨ ਕਰਨ ਦੀ ਆਸ ਹੈ। ਆਸ ਕਹਿੰਦੇ ਨੇ ਉਡੀਕ ਨੂੰ। ਭਗਤ ਜੀ ਕਹਿੰਦੇ ਨੇ ਮਹਾਰਾਜ ਮੈਂ ਉਡੀਕ ਵਿੱਚ ਲੱਗ ਕੇ ਜੀ ਰਿਹਾ ਹਾਂ ਵੀ ਆਪ ਜੀ ਦੇ ਦਰਸ਼ਨ ਹੋਣਗੇ, ਆਪ ਕਿਰਪਾ ਕਰੋਗੇ, ਆਪ ਜੀ ਦੇ ਦਰਸ਼ਨ ਹੋਏ ਨੇ ਤੇ ਹੁਣ ਬੋਲਦੇ ਨੀ, ਹੁਣ ਵੀ ਮੈਨੂੰ ਆਸ ਹੈ ਵੀ ਆਪ ਜ਼ਰੂਰ ਮੇਰੇ ਨਾਲ ਬਚਨ ਕਰੋਗੇ।
ਚਿਰ ਪਾਇਓ ਦਰਸ਼ਨ ਦੇਖੇ,
ਮਹਾਰਾਜ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ ਚਿਰ ਹੋ ਗਿਆ ਸੀ, ਲੰਮੇ ਸਮੇਂ ਤੋਂ ਬਾਅਦ ਆਪ ਜੀ ਨੇ ਦਰਸ਼ਨ ਦਿੱਤੇ ਤੇ ਹੁਣ ਕਿਰਪਾ ਕਰਕੇ ਬੋਲੋ ਆਪਣੇ ਬਚਨ ਸੁਣਾਓ। ਤੇ ਕਹਿੰਦੇ ਪਰਮਾਤਮਾ ਨੇ ਪ੍ਰਸੰਨ ਹੋ ਕੇ ਭਗਤ ਰਵਿਦਾਸ ਜੀ ਨੂੰ ਗਲਵੱਕੜੀ ਪਾ ਲਈ ਤੇ ਕਹਿਣ ਲੱਗੇ ਮੈਂ ਤੇਰੇ ਤੇ ਬੜਾ ਹੀ ਖੁਸ਼ ਹਾਂ, ਬੜਾ ਹੀ ਪ੍ਰਸੰਨ ਹਾਂ, ਹੁਣ ਮੰਗ ਕੀ ਚਾਹੀਦਾ। ਤੇ ਸੰਜੇ ਜੀ ਜਿਹੜੀ ਮੰਗ ਭਗਤ ਜੀ ਨੇ ਪ੍ਰਭੂ ਦੇ ਚਰਨਾਂ ਵਿੱਚ ਰੱਖੀ ਹੈ ਨਾ ਉਹ ਅਗਲੇ ਪਾਵਨ ਸ਼ਬਦ ਦੇ ਵਿੱਚ ਹੈ, ਜੋ ਇਹ ਤੋਂ ਅਗਲਾ ਸ਼ਬਦ ਹੈ ਮਨਸ ਵੱਧ ਕਰ ਕਰੋ। ਇਹ ਪਾਵਨ ਸ਼ਬਦ ਦੇ ਵਿੱਚ ਫਿਰ ਭਗਤ ਜੀ ਦੇ ਮੰਗ ਰੱਖੀ ਹੈ ਸਿਮਰਨ ਦੀ, ਦਰਸ਼ਨ ਕਰਨ ਦੀ ਔਰ ਮਨ ਨੂੰ ਭੌਰੇ ਦੀ ਤਰ੍ਹਾਂ ਬਣਾਉਣ ਦੀ, ਇਹ ਮੰਗਾਂ ਰੱਖੀਆਂ ਨੇ। ਇਹ ਭਗਤ ਜੀ ਦੀ ਰਸਨਾ ਦੁਆਰਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਹੁਕਮ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਇੱਕ ਬੇਨਤੀ ਹੈ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ ਤਾਂ 1 ਵਜੇ ਤੋਂ ਹੀ ਸੇਵਾ ਸ਼ੁਰੂ ਹੋ ਜਾਂਦੀ ਹੈ, 2:30 ਵਜੇ ਕੀਰਤਨ ਦੀ ਪ੍ਰਾਰੰਭਤਾ ਹੋ ਜਾਂਦੀ ਹੈ, 3:30 ਵਜੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ ਔਰ 6:30 ਵਜੇ ਆਸਾ ਦੀ ਵਾਰ ਦੀ ਸੰਪੂਰਨਤਾ ਹੁੰਦੀ ਹੈ ਅਤੇ ਫਿਰ ਬਲਾਵਲ ਦੀ ਚੌਂਕੀ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਜੀ ਤੋਂ ਕਥਾ ਵਿਚਾਰ, ਮੇਰੇ ਕਹਿਣ ਤੋਂ ਭਾਵ ਹਰਿਮੰਦਰ ਸਾਹਿਬ 24 ਘੰਟੇ ਖੁੱਲਾ ਹੋਇਆ ਹੈ, ਸੰਗਤਾਂ ਟਾਮੀਆਂ ਟਾਮੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਦਰਸ਼ਨ ਦੀਦਾਰ ਕਰਦੀਆਂ ਨੇ, ਗੁਰੂ ਘਰ ਕਦੇ ਵੀ ਬੰਦ ਨਹੀਂ ਹੁੰਦੇ। ਔਰ ਆਪ ਜੀ PTC ਪੰਜਾਬੀ ਰਾਹੀਂ ਅੰਮ੍ਰਿਤ ਵੇਲੇ ਸ਼ਾਮ ਦੇ ਦਰਸ਼ਨ ਕਰਦੇ ਹੋ, ਜ਼ਰੂਰ ਕਰੋ। PTC ਸਿਮਰਨ ਦੇ ਉੱਤੇ ਵੀ 12:30 ਤੋਂ ਲੈ ਕਰਕੇ 3 ਵਜੇ ਤੱਕ, ਦੁਪਹਿਰ ਦੇ ਸਮੇਂ ਵੀ ਸੰਗਤ ਜੀ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰਿਲੇਅ ਕੀਤਾ ਜਾਂਦਾ ਹੈ, ਉਹ ਵੀ ਆਪ ਜੀ ਜ਼ਰੂਰ ਸੁਣਿਆ ਕਰੋ। ਜਿੰਨਾ ਚਿਰ ਆਪਾਂ ਘਰਾਂ ਦੇ ਵਿੱਚ ਲਾਹ ਜ਼ਰੂਰ ਲਿਆ ਕਰੀਏ। ਸਤਿਗੁਰੂ ਦੀ ਕਿਰਪਾ ਨਾਲ ਸਾਰੇ ਹੀ ਅਸਥਾਨ ਗੁਰਦੁਆਰੇ ਮਰਜ਼ਾਦਾ ਅਨੁਸਾਰ ਖੁੱਲ੍ਹਦੇ ਨੇ ਸੰਗਤ ਜੀ, ਸਾਰੇ ਦਿਨ ਦੀ ਮਰਜ਼ਾਦਾ ਚੱਲਦੀ ਹੈ। ਸਤਿਗੁਰਾਂ ਦੇ ਪਾਵਨ ਸਰੂਪ ਵੀ ਉਚਿਤ ਰਾਈ ਸ਼ਾਮ ਨੂੰ ਸੁਖਾਸਨ ਤੋਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ ਹੁੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਲੋਕ ਰਕਸ਼ਾ ਚਲਾਉਣ ਵਾਲੇ ਜਾਂ ਦਿਹਾੜੀ ਦੱਪਾ ਕਰਨ ਵਾਲੇ ਸੀ, ਮਜ਼ਦੂਰ ਲੋਕ, ਉਹਨਾਂ ਵਾਸਤੇ ਲੰਗਰ ਤਿਆਰ ਕਰਕੇ ਸੰਗਤ ਜੀ ਵਰਤਾ ਵੀ ਰਹੀ ਹੈ। ਸ਼੍ਰੋਮਣੀ ਕਮੇਟੀ ਵੀ ਆਪਣੀਆਂ ਸੇਵਾਵਾਂ ਦੇ ਵਿੱਚ ਰੁੱਝੀ ਹੋਈ ਹੈ। ਇੱਕ ਬੇਨਤੀ ਹੋਰ ਵੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾਵਾਂ ਥਾਂ ਥਾਂ ਤੇ ਪਿੰਡਾਂ ਵਿੱਚ ਜਾ ਕੇ ਲੰਗਰ ਨਹੀਂ ਵਰਤਾ ਸਕਦੇ। ਬੇਨਤੀ ਹੈ ਪਿੰਡਾਂ ਦੇ ਵਿੱਚ ਜਾਂ ਉਹ ਕਸਬੇ ਜਾਂ ਅੱਡੇ ਜਿਨ੍ਹਾਂ ਤੇ ਕੋਈ ਇਹੋ ਜਿਹੀ ਸਹਾਇਤਾ ਨਹੀਂ ਪੁੱਜਦੀ, ਪਿੰਡਾਂ ਦੇ ਸਰਪੰਚ ਪੰਚ ਮੋਤਬਰ ਲੋਕ ਜਿਹੜੇ ਨੇ ਉਹ ਜ਼ਰੂਰ ਉਹਨਾਂ ਗਰੀਬਾਂ ਦੀ ਘਰ ਘਰ ਜਾ ਕੇ ਸਾਰ ਲੈਣ। ਜਿਹੜੇ ਦਿਹਾੜੀ ਦੱਪਾ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ, ਉਹਨਾਂ ਦੀ ਜ਼ਰੂਰ ਸਹਾਇਤਾ ਕਰਨ। ਇਹ ਬਹੁਤਾ ਲੰਮਾ ਸਮਾਂ ਨਹੀਂ, ਸਤਿਗੁਰੂ ਨੇ ਕਿਰਪਾ ਛੇਤੀ ਕਰ ਦੇਣੀ ਹੈ। ਤੇ ਸੰਗਤ ਜੀ, ਉਹ ਗੁਰਮੁਖ ਪਿਆਰੇ ਫਿਰ ਇਹਨਾਂ ਦਿਨਾਂ ਨੂੰ ਚੇਤਾ ਰੱਖਣਗੇ ਵੀ ਸਾਡੀ ਸਹਾਇਤਾ ਕੀਤੀ ਸੀ। ਜਿੱਥੇ ਮੁਹੱਲਿਆਂ ਦੇ ਵਿੱਚ ਵੀ ਕੋਈ ਨਹੀਂ ਪਹੁੰਚਦਾ, ਉੱਥੇ ਜਿਹੜੇ ਮੁਹੱਲਿਆਂ ਦੇ ਮੋਹਤਬਰ ਨੇ, ਕੌਂਸਲਰ ਨੇ ਜਾਂ ਹੋਰ ਨੇ, ਉਹਨਾਂ ਨੂੰ ਚਾਹੀਦਾ ਕਿ ਉਹਨਾਂ ਗਰੀਬਾਂ ਦੀ ਜਾ ਕੇ ਸਾਰ ਲੈਣ, ਉਹਨਾਂ ਨੂੰ ਲੰਗਰ ਦੇਣ। ਉਹਨਾਂ ਦੀ ਜਿਹੜੀ ਕੋਈ ਸੰਗਤ ਜੀ ਪੂਰਤੀ ਕਰਨ ਵਾਲੀ ਗੱਲ ਹੈ, ਉਹ ਜ਼ਰੂਰ ਕਰਨ। ਇਹ ਬੇਨਤੀ ਸੀ। ਸਤਿਗੁਰਾਂ ਨੇ ਬਿਲਾਵਲ ਰਾਗ ਵਿੱਚ ਚੱਲ ਰਹੀ ਕਥਾ ਜਿਹੜੀ ਹੈ ਉਹਦੀ ਇੱਕ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾਂ, ਜਲ ਢੋਵੋ ਇਹ ਸੀਸ ਕਰ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਰਾਗ ਬਿਲਾਵਲ ਵਿੱਚ ਕਥਨ ਕਰਦੇ ਨੇ, ਜਲ ਢੋਵੋ ਇਹ ਸੀਸ ਕਰ। ਇਹ ਜਿਹੜਾ ਸੀਸ ਸਿਰ ਹੈ ਨਾ, ਸਿਰ ਕਰਕੇ ਮੈਂ ਪਾਣੀ ਜਲ ਢੋਣਾ ਕਰਾਂ। ਸੰਗਤ ਜੀ ਪੁਰਾਤਨ ਸਮੇਂ ਸੰਗਤਾਂ ਦੀ ਸੇਵਾ ਵਾਸਤੇ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਜਲ ਲਿਆਇਆ ਕਰਦੇ ਸਨ। ਗੁਰੂ ਅਮਰਦਾਸ ਜੀ ਨੇ 12 ਸਾਲ ਵਿਆਸਾ ਦਰਿਆ ਤੋਂ ਜਲ ਦੀ ਗਾਗਰ ਲਿਆਣ ਕੇ ਰੋਜ਼ਾਨਾ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਣਾ ਕੀਤਾ ਹੈ। ਔਰ ਜਲ ਦੂਰ ਦੁਰਾਡੇ ਹੋਣ ਕਰਕੇ ਉਦੋਂ ਭਾਂਡਿਆਂ ਦੇ ਵਿੱਚ ਜਲ ਲਿਆ ਜਾਂਦਾ ਸੀਗਾ। ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਾਂਗਰ ਦੇ ਇਲਾਕੇ ਵਿੱਚ ਗਏ, ਉੱਥੇ ਸੋ ਸਤਿਗੁਰਾਂ ਦੇ ਅਣ ਪਿਆਰੇ ਗੁਰਸਿੱਖ ਨੇ ਪਾਣੀ ਜਲ ਢੋਣ ਦੀ ਸੇਵਾ ਬਹੁਤ ਕੀਤੀ ਤੇ ਸਤਿਗੁਰੂ ਜੀ ਨੇ ਉਹਦੇ ਤੇ ਪ੍ਰਸੰਨ ਹੋ ਕਰਕੇ ਸੰਗਤ ਜੀ ਫਿਰ ਉਹਨੂੰ ਸੁੰਦਰ ਬਚਨ ਵੀ ਕੀਤੇ ਸਨ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਸਿਰ ਹੈ ਨਾ, ਇਹ ਪ੍ਰਭੂ ਨੇ ਸੇਵਾ ਵਾਸਤੇ ਸਾਨੂੰ ਦਿੱਤਾ ਹੈ। ਇੱਕ ਵਾਰੀ ਬਾਬਾ ਸ਼ਾਮ ਸਿੰਘ ਜੀ ਦੇ ਅਸਤਾਨ ਤੇ ਸਰਦਾਰ ਬਿਛੰਬਰ ਸਿੰਘ ਜੀ ਡਿਪਟੀ ਕਮਿਸ਼ਨਰ ਸਨ, ਉਹ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਬਾਬਾ ਜੀ ਕਹਿਣ ਲੱਗੇ, ਭਾਈ ਉਹ ਪਾਤਰੀਆਂ ਬਾਹਰ ਲਵਾਈਆਂ ਨੇ ਲੰਗਰ ਵਾਸਤੇ, ਉਹਦੇ ਅੰਦਰ ਸੁੱਟੋ। ਸੰਗਤ ਜੀ ਡਿਪਟੀ ਕਮਿਸ਼ਨਰ ਹੁੰਦਿਆਂ ਹੋਇਆ ਉਹਨੇ ਪਾਤਰੀਆਂ ਬਾਹਰੋਂ ਚੁੱਕ ਕੇ ਤੇ ਡੇਰੇ ਦੇ ਅੰਦਰ ਕੀਤੀਆਂ। ਹੁਣ ਜਿਹੜੀਆਂ ਮੋਟੀਆਂ ਮੋਟੀਆਂ ਪਾਤਰੀਆਂ ਸੀ ਉਹ ਤੇ ਚੁੱਕ ਕੇ ਅੰਦਰ ਸੁੱਟ ਦਿੱਤੀਆਂ, ਤੇ ਜਿਹੜੇ ਕੋਈ ਛੋਟੇ ਛੋਟੇ ਰਹਿ ਗਏ ਟੋਟੇ ਉਹਦੇ ਉੱਤੇ ਪੈ ਰਹਿਣ ਦਿੱਤੇ। ਬਾਬਾ ਸ਼ਾਮ ਸਿੰਘ ਜੀ ਜਿਹੜੇ ਬਾਹਰ ਨਿਕਲੇ ਨਾ, ਕਹਿਣ ਲੱਗੇ, ਭਾਈ ਘਰ ਦਾ ਕੰਮ ਵੀ ਇਸ ਤਰ੍ਹਾਂ ਹੀ ਕਰਦਾ ਹੁੰਦਾ ਹੈ। ਉਹ ਸਮਝ ਗਿਆ, ਕਹਿਣ ਲੱਗਾ, ਗੁਰੂ ਕੀ ਸੇਵਾ ਪ੍ਰੇਮ ਨਾਲ ਕਰੀਦੀ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਵਿਰ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸਤਿਗੁਰੂ ਜੀ ਕਹਿੰਦੇ, ਸਿਰ ਜਿਹੜਾ ਨਾ ਇਹ ਵੀ ਪ੍ਰਭੂ ਨੇ ਸਾਨੂੰ ਸੇਵਾ ਵਾਸਤੇ ਦਿੱਤਾ ਹੈ। ਜਲ ਢੋਣਾ, ਟੋਕਰੀ ਢੋਣੀ, ਪ੍ਰਸ਼ਾਦੇ ਢੋਣੇ, ਸੜੀਏ ਜੀ ਇਹ ਸੇਵਾ ਸਿਰ ਕਰਕੇ ਵੀ ਹੁੰਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਭਾਈ ਮੈਂ ਇਹ ਸਿਰ ਕਰਕੇ ਜਲ ਢੋਣ ਦੀ ਸੇਵਾ ਕਰਾਂ।
ਪਗ ਪਖ ਲਾਵੋ,
ਅਤੇ ਜਿਹੜੇ ਪ੍ਰਭੂ ਨੇ ਹੱਥ ਦਿੱਤੇ ਨੇ ਇਹਨਾਂ ਹੱਥਾਂ ਦੇ ਨਾਲ ਮੈਂ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਧੋਣਾ ਕਰਾਂ।
ਜਾਓ ਲੱਖ ਬੇਰੀਆ,
ਅਤੇ ਲੱਖਾਂ ਵਾਰ ਉਹਨਾਂ ਤੋਂ ਕੁਰਬਾਨ ਜਾਵਾਂ।
ਦਰਸ ਪੇਖ ਜੀਵਾਵੋ,
ਉਹਨਾਂ ਦੀ ਸੰਗਤ ਦੇ ਦਰਸ਼ਨ ਕਰਕੇ ਆਪਣੇ ਮਨ ਨੂੰ ਆਤਮਕ ਪਾਸੇ ਜਿਵਾਉਣਾ ਕਰਾਂ।
ਮਨੋਰਥ ਮਨੈ ਮਾਹੇ,
ਜੋ ਵੀ ਮੈਂ ਆਪਣੇ ਮਨ ਵਿੱਚ ਮਨੋਰਥ ਕਰਦਾ
ਆਪਣੇ ਪ੍ਰਭ ਤੇ ਪਾਵੋ,
ਉਹ ਮੈਂ ਆਪਣੇ ਪ੍ਰਭੂ ਤੋਂ ਪ੍ਰਾਪਤ ਕਰਦਾ। ਜਿਹੜਾ ਮੇਰੇ ਮਨ ਵਿੱਚ ਕੋਈ ਫੁਰਨਾ ਪੈਦਾ ਹੁੰਦਾ ਨਾ ਜੀ, ਉਹ ਮੈਂ ਆਪਣੇ ਪ੍ਰਭੂ ਤੋਂ ਪੈਦਾ ਕਰਦਾ ਹਾਂ। ਮੈਂ ਕਿਸੇ ਦੇਵੀ ਦੇਵਤੇ ਅੱਗੇ, ਕਿਸੇ ਕਵਰ ਬੜੀ ਮੱਟ ਦੇ ਅੱਗੇ ਜਾ ਕੇ ਨਹੀਂ ਮੰਗਦਾ, ਮੈਂ ਆਪਣੇ ਪ੍ਰਭੂ ਤੋਂ ਪ੍ਰਾਪਤ ਕਰਦਾ ਹਾਂ।
ਸੋਹਣੀ ਸਾਧਕੈ,
ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਹੈ ਮੈਂ ਉਹਨਾਂ ਦੇ ਚਰਨਾਂ ਵਿੱਚ ਝਾੜੂ ਫੇਰਾਂ।
ਟੋਲਾਵੋ,
ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਨੂੰ ਪੱਖਾ ਚੱਲਾਂ।
ਅੰਮ੍ਰਿਤ ਗੁਣ ਸੰਤ ਬੋਲਤੇ,
ਉਹ ਸੰਤ ਪਰਮੇਸ਼ਰ ਦੇ ਪਿਆਰੇ ਸ਼ਾਂਤ ਸਰੂਪ ਅੰਮ੍ਰਿਤ ਵਰਗੇ ਗੁਣ ਵਾਹਿਗੁਰੂ ਦੇ ਬੋਲਦੇ ਨੇ।
ਮਨ ਹੀ ਪਿਲਾਵੋ,
ਸੁਣ ਕਰਕੇ ਆਪਣੇ ਮਨ ਨੂੰ ਮੈਂ ਉਹ ਪਾਵਨ ਗੁਣ ਪਿਲਾਉਂਦਾ।
ਰਸ ਮਹਿ ਸ਼ਾਂਤ ਤ੍ਰਿਪਤ ਹੋਏ,
ਕਿਉਂਕਿ ਉਹ ਜਿਹੜਾ ਨਾਮ ਰਸ ਹੈ ਨਾ ਜੀ, ਉਸ ਰਸ ਵਿੱਚੋਂ ਸ਼ਾਂਤੀ ਤੇ ਮਨ ਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਹੈ।
ਜਲਨ ਬੁਝਾਵੋ,
ਜਿਹੜੀ ਵਿਕਾਰਾਂ ਦੀ ਜਲਨਤਾ ਹੈ ਨਾ ਜੀ, ਜਿਵੇਂ ਗੋਹਿਆਂ ਦੀ ਮਿਣੀ ਧੁਖਦੀ ਰਹਿੰਦੀ ਹੈ ਨਾ, ਇਸ ਤਰ੍ਹਾਂ ਕਈ ਵਾਰ ਵਿਕਾਰਾਂ ਕਰਕੇ ਮਨ ਧੁਖਦਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਉਹ ਵਿਕਾਰਾਂ ਦੀ ਜਿਹੜੀ ਜਲਨਤਾ ਹੈ ਨਾ, ਮੈਂ ਉਹਨੂੰ ਬੁਝਾ ਲਵਾਂ, ਸ਼ਾਂਤ ਕਰ ਲਵਾਂ।
ਜਦ ਭਗਤ ਕਰੇ ਸੰਤ ਮੰਡਲੀ,
ਜਦੋਂ ਸੰਤ ਮੰਡਲੀ ਮਿਲ ਕਰਕੇ ਪ੍ਰਭੂ ਦੀ ਭਗਤੀ ਕਰਦੇ ਨੇ,
ਤਿੰਨ ਮਿਲ ਹਰ ਗਾਵੋ,
ਉਹਨਾਂ ਦੇ ਨਾਲ ਮਿਲ ਕਰਕੇ ਮੈਂ ਵੀ ਹਰੀ ਦੇ ਗੁਣਾਂ ਨੂੰ ਗਾਉਣਾ ਕਰਾਂ।
ਨਮਸਕਾਰ ਭਗਤ ਜਨ,
ਉਹਨਾਂ ਭਗਤ ਜਿਹੜਾ ਨੂੰ ਮੈਂ ਮੱਥਾ ਟੇਕਦਾ।
ਗੁਰਮੁਖ ਲਾਵੋ,
ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹ ਮੈਂ ਆਪਣੇ ਮੁੱਖ ਦੇ ਉੱਤੇ ਲਾਉਂਦਾ।
ਉਠਤ ਬੈਠਤ ਜਪੋ ਨਾਮ,
ਉੜਦਿਆਂ ਬਹਿੰਦਿਆਂ ਮੈਂ ਨਾਮ ਜਪਾ।
ਕਰਮ ਕਮਾਵੋ,
ਇਹ ਜਿਹੜਾ ਸ਼ੁਭ ਕਰਮ ਹੈ ਨਾ ਜੀ, ਨਾਮ ਜਪਣਾ, ਸਿਮਰਨ ਕਰਨਾ, ਸਤਿਗੁਰੂ ਜੀ ਕਹਿੰਦੇ ਵੀ ਮੈਂ ਇਹ ਕਰਮ ਕਰਾਂ।
ਨਾਨਕ ਕੀ ਪ੍ਰਭ ਬੇਨਤੀ,
ਹਜ਼ੂਰ ਬੇਨਤੀ ਪੂਰਵਕ ਫਰਮਾਉਂਦੇ ਨੇ, ਹੇ ਪ੍ਰਭੂ ਮੇਰੀ ਇਹ ਬੇਨਤੀ ਹੈ,
ਹਰ ਸ਼ਰਨ ਸਮਾਵੋ,
ਵਾਹਿਗੁਰੂ ਮੈਂ ਤੁਹਾਡੀ ਸ਼ਰਨ ਦੇ ਵਿੱਚ ਮਿਲਿਆ ਰਹਾਂ, ਇਹ ਮੇਰੇ ਤੇ ਕਿਰਪਾ ਕਰੋ, ਉੜਦਿਆਂ ਬਹਿੰਦਿਆਂ ਮੈਂ ਨਾਮ ਜਪਦਾ ਰਹਾਂ, ਇਹ ਕਰਮ ਕਰਾਂ ਤੇ ਤੁਹਾਡੀ ਸ਼ਰਨ ਦੇ ਵਿੱਚ ਤੁਹਾਡੇ ਨਾਲ ਇੱਕ ਮੇਕ ਹੋਇਆ ਰਵਾਂ। ਇਹ ਸਤਿਗੁਰਾਂ ਨੇ ਪਾਵਨ ਸੰਗਤ ਜੀ ਸੇਵਾ ਕਰਨ ਦਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਉਸ ਵਾਹਿਗੁਰੂ ਦੀ ਭਗਤੀ ਸਿਮਰਨ ਭਜਨ ਇੰਨਾ ਵੀ ਕਰੀਏ ਕਿ ਵਾਹਿਗੁਰੂ ਸਾਡੇ ਤੇ ਵੀ ਪ੍ਰਸੰਨ ਹੋਵੇ, ਆਪਾਂ ਵੀ ਉਹਦੇ ਦਰਸ਼ਨ ਕਰਕੇ ਸੰਪੂਰਨਤਾਈ ਵੱਲੇ ਵਧਣਾ ਕਰੀਏ। ਸਤਿਗੁਰਾਂ ਦਾ ਕੁਟਾਲ ਕੋਟ ਚੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਉਠਤ ਬੈਠਤ ਜਪੋ ਨਾਮ, ਇਹੋ ਕਰਮ ਕਮਾਓ, ਨਾਨਕ ਹੀ ਪ੍ਰਭ ਬੇਨਤੀ, ਆਇ ਸਰਣ ਸਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।